ਛੋਟੇ ਬਾਬਿਆਂ ਦਾ ਆਨੰਦ ਕਾਰਜ। 10 ਕੱਤਕ 208 ਬਿਕਰਮੀ ਸ਼ੁੱਕਰਵਾਰ ਅੰਮ੍ਰਿਤ ਵੇਲੇ ਤੋਂ ਸੰਤ ਪ੍ਰੀਤਮ ਸਿੰਘ ਜੀ ਪੱਦੀ ਵਾਲਿਆਂ ਸਮੇਤ ਜਥੇ ਆਸਾ ਜੀ ਦੀ ਵਾਰ ਲਾਈ ਸੀ ਅਤੇ ਹਵਨ ਸੰਤ ਗਿਆਨਾ ਸਿੰਘ ਜੀ ਕਰਾ ਅੰਮ੍ਰਿਤ ਬਣਵਾਇਆ ਸੀ। 11 ਜੋੜਿਆਂ ਯੋਗ ਸਫਾਂ ਵਿਛਾ ਕੇ ਸਿੱਖਾਂ ਅੰਮ੍ਰਿਤ ਛਕਾਇਆ ਸੀ ਅਤੇ ਸੰਤ ਗਿਆਨਾ ਸਿੰਘ ਜੀ ਭਜਨ ਦੱਸਿਆ ਸੀ। ਬਾਬਾ ਵੀਰ ਸਿੰਘ ਜੀ ਦੇ ਪਾਸ ਭੀ ਹੋਰ ਬੀਬੀਆਂ ਵਾਂਗੂ ਦਲੀਪ ਕੌਰ ਜੀ ਸਤਿਗੁਰੂ ਜੀ ਨੂੰ ਅਤੇ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਬਾਬਾ ਜੀ ਦੇ ਗਲੇ ਮਾਲਾ ਦਾ ਹਾਰ ਪਾ ਸਭ ਦੀ ਜੁਗਤੇ ਹੀ ਬੈਠੇ ਸੀ। ਦਲੀਪ ਕੌਰ ਪਿੰਡ ਬੱਪੀਆਣਾ ਜ਼ਿਲ੍ਹਾ ਪਟਿਆਲਾ ਪਿਤਾ ਨਰਾਇਣ ਸਿੰਘ ਜੀ ਗੋਤਰ ਜਗਦੇਓ ਪਮਾਰ ਮਾਤਾ ਹਰਨਾਮ ਕੌਰ ਜੀ ਦੇ ਜਾਏ ਉਮਰ 19 ਸਾਲ। ਵੱਡੇ ਬਾਬਾ ਜੀ ਦੇ ਮਹਿਲ ਚੰਦ ਕੌਰ ਜੀ ਦੀ ਭੂਆ ਦੀ ਧੀ ਭੀ ਪੂਰਨ ਸਾਦਗੀ ਅਤੇ ਗੁਰਮਤਿ ਅਨੁਸਾਰ ਸੀ। ਭਗਤ ਸਿੰਘ ਘੋੜਿਆਂ ਵਾਲੇ ਅਰਜ ਕੀਤੀ, ਬਾਬਾ ਜੀ ਦੇ ਫੇਰੇ ਆਨੰਦ ਵੱਖਰੇ ਹੋਣੇ ਚਾਹੀਦੇ ਹਨ। ਸਤਿਗੁਰੂ ਜੀ ਉੱਤਰ ਦਿੱਤਾ, ਨਹੀਂ, ਸਾਧ ਸੰਗਤ ਹੀ ਤਾਂ ਸਾਡਾ ਪੱਤ ਪੜਦਾ ਹੈ। ਬਾਬਾ ਜੀ ਦੇ ਮਾਮੇ ਨਾਹਰ ਸਿੰਘ ਜੀ ਕਿਸੇ ਸਿੱਖ ਤੋਂ ਕਹਾਇਆ, ਵੀਰ ਸਿੰਘ ਜੀ ਦਾ ਆਨੰਦ ਦੂਜਿਆਂ ਤੋਂ ਵੱਖ ਹੋਣਾ ਚਾਹੀਦਾ ਹੈ। ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਜੇ ਉਸਨੇ ਕੋਈ ਵੱਖਰੀ ਰੀਝ ਸੰਸਾਰੀ ਪੂਰੀ ਕਰਨੀ ਹੈ ਤਾਂ ਆਪਣੇ ਭਨੇਵੇਂ ਨੂੰ ਮਨਾ ਲਵੇ ਅਤੇ ਆਪਣੇ ਪਿੰਡ ਲੈ ਜਾਵੇ। ਸੰਤ ਗੰਢਾ ਸਿੰਘ ਜੀ ਡਫਰਕਿਆਂ ਵਾਲੇ ਮਸਤਾਨੇ ਨੇ ਧੂਫ ਤੁਖਾ ਅਤਰ ਅਰਗਜੇ ਦਾ ਸਭ ਸੰਗਤ 'ਤੇ ਛਿਣਕਾ ਕੀਤਾ। ਲਾਲ ਸਿੰਘ ਕੱਟਿਆਂ ਵਾਲੀਏ 2-3 ਨੋਟਾਂ ਇੱਕ ਇੱਕ ਦੀਆਂ ਮੁੱਠਾਂ ਬਾਬਾ ਜੀ ਦੇ ਉੱਪਰੋਂ ਸੋਟ ਤਰ੍ਹਾਂ ਸੁੱਟੀਆਂ। ਬਾਬਾ ਜੀ ਨੇ ਦੇਖ ਘੂੜਿਆ, ਹੋਰ ਕਿਸੇ ਡਿੱਠਾ ਕਿਸੇ ਨਾ ਡਿੱਠਾ। ਸਰਦਾਰ ਆਤਮਾ ਸਿੰਘ ਜੀ, ਆਲਮ ਜੀ, ਚੱਕਰਵਰਤੀ ਜੀ, ਸੰਤ ਮੰਗਲ ਸਿੰਘ ਜੀ ਅਤੇ ਕੁਝ ਕਵੀ ਵੀ ਬੋਲੇ। ਸੰਤ ਮੰਗਲ ਸਿੰਘ ਜੀ ਕਿਹਾ, ਕੂਕਿਓ, ਜਿਵੇਂ ਮਹਾਰਾਜਾ ਰਣਜੀਤ ਸਿੰਘ ਕਿਹਾ ਸੀ, ਮੈਂ ਤੁਹਾਨੂੰ ਰਾਜੇ ਬਣਾ ਦਿੱਤਾ ਹੈ। ਜੇ ਸਲੂਕ ਰੱਖੋਗੇ ਤਾਂ ਸੁੱਖ ਭੋਗੋਗੇ, ਨਹੀਂ ਤੇ ਫਿਰ ਲੋਕਾਂ ਵਾਂਗੂ ਹੀ ਮੁਥਾਜ ਮੁਜਾਰੇ ਗਰੀਬ ਹੀ ਬਣ ਜਾਓਗੇ। ਤੇ ਮੈਂ ਸਤਿਗੁਰੂ ਜੀ ਤੁਹਾਡਾ ਰਾਜ ਬਣਾ ਦਿੱਤਾ ਹੈ। ਸਤਿਗੁਰੂ ਜੀ ਕੁਝ ਉੱਕਾ ਅਨਪੜ੍ਹ ਜੋੜਿਆਂ ਦੇ ਮਾਪਿਆਂ ਤੋਂ 500-500 ਦੀਆਂ ਜ਼ਮਾਨਤਾਂ ਪੀ ਲਈਆਂ ਕਿ ਅਸੀਂ 6 ਮਹੀਨਿਆਂ ਅੰਦਰ ਹੀ ਅੱਖਰ ਪੜ੍ਹਾਵਾਂਗੇ। ਮਹਾਰਾਜ ਨਿਹਾਲ ਸਿੰਘ ਜੀ, ਸਰਦਾਰ ਆਤਮਾ ਸਿੰਘ ਜੀ, ਆਲਮ ਜੀ, ਚੱਕਰਵਰਤੀ ਜੀ ਮਤਾ ਮੇਲ ਅਰਜ ਕੀਤੀ। ਕੁਝ ਬੀਬੀਆਂ ਵੱਡੀ ਉਮਰ ਦੀਆਂ ਹਨ, ਆਨੰਦਾਯੋਗ ਛੁੱਟੀ ਮਿਲੇ। ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਆਪ ਦੇ ਕਹੇ ਬਸੰਤ ਦੇ ਮੇਲੇ ਤੱਕ ਮਾਫ਼ ਕਰਦੇ ਹਾਂ, ਸਤਿਯੁਗ 'ਤੇ ਛੁਪਾ ਦੇਵਾਂਗੇ। ਬਾਅਦ ਬੀਬੀ ਜਪਜੀ ਸਾਹਿਬ ਲੜਕਾ 5 ਗ੍ਰੰਥੀ ਜ਼ਰੂਰ ਪੜਿਆ ਹੋਵੇ। ਬਾਅਦ ਵਿੱਚ ਸਭ ਨੇ ਹੱਥ ਜੋੜੇ ਅਤੇ ਆਨੰਦਾਂ ਵਾਲੇ ਜੋੜਿਆਂ ਵੱਲੋਂ 14 ਭੋਗ ਆਦਿ ਦੇ ਪਾਏ ਦਾ ਅਰਦਾਸਾ ਕਰ ਕੜਾਹ ਪ੍ਰਸ਼ਾਦ ਵਰਤਿਆ ਅਤੇ ਸਭ ਆਇਆ ਘਰ ਨੂੰ ਪਰਤਿਆ। ਭਾਈ ਘਸੀਟਾ ਸਿੰਘ ਨੂੰ ਛੁੱਟੀ। ਇਸੇ ਦਿਨ ਹੀ ਸੰਤ ਨਗਰ ਖੂਹੀ 'ਤੇ ਪਾਣੀ ਭਰਨ ਤੋਂ ਝਗੜਾ ਹੋਇਆ। ਘਸੀਟਾ ਸਿੰਘ ਦੇ ਜਵਾਈ ਪੂਰਨ ਸਿੰਘ, ਜੋ ਹੁਣ ਥੋਬਰੀ ਏ, ਨੇ ਪਾੜਛੇ ਵਿੱਚ ਛਿੱਤਰ ਰੱਖ ਦਿੱਤਾ ਕਿ ਢੋਟੀਆਂ ਵਾਲੇ ਪਾਣੀ ਨਾ ਭਰਨ, ਕਿਉਂਕਿ ਇਹਨਾਂ ਦਾ ਹਿੱਸਾ ਖਾਤਾ ਖੂਹੀ 'ਤੇ ਨਾ ਸੀ ਅਤੇ ਗੁਰੂ ਕੇ ਪੱਖ ਵਿੱਚ ਵੀ ਇਹ ਕਰਾਰੇ ਬੋਲਦੇ। ਸਤਿਗੁਰੂ ਜੀ ਸੁਣਿਆ ਅਤੇ ਮਹਾਰਾਜ ਨਿਹਾਲ ਸਿੰਘ ਜੀ ਅਤੇ ਸਰਦਾਰ ਆਤਮਾ ਸਿੰਘ ਅਰਬੇਲ ਸਿੰਘ ਨੂੰ ਦੋਹਾਂ ਧਿਰਾਂ ਦੀ ਗੱਲ ਸੁਣ ਫੈਸਲੇ 'ਤੇ ਕੀਤਾ। ਤਾਂ ਉਹਨਾਂ ਪੂਰਨ ਸਿੰਘ ਨੂੰ ਝੂਠਾ ਕੀਤਾ। ਤਾਂ ਸਤਿਗੁਰੂ ਜੀ ਕਿਹਾ, ਹੁਣ ਘਸੀਟਾ ਸਿੰਘ ਨੂੰ ਕਹੋ ਮੇਰੇ ਵੱਲੋਂ ਮੁਖਤਾਰੀ ਅਤੇ ਨੰਬਰਦਾਰੀ ਆਪ ਲਿਖ ਦੇਵੇ ਕਿ ਛੱਡੀ ਹੈ, ਨਹੀਂ ਤਾਂ ਮੈਨੂੰ ਛਡਾਉਣੀ ਪਏਗੀ। ਸਤਿਗੁਰੂ ਜੀ ਮੈਨੂੰ ਪੁੱਛਿਆ, ਤੇਰੇ ਖਾਤੇ ਵਿੱਚੋਂ ਢੋਟੀਆਂ ਵਾਲਿਆਂ ਨੂੰ ਕੁਝ ਖਾਤਾ ਦੇ ਦੇਈਏ? ਤਾਂ ਮੈਂ ਕਿਹਾ, ਪੁੱਛ ਕੇ ਕਿਉਂ ਦਿੰਦੇ ਹੋ, ਜਦ ਹੈ ਹੀ ਸਭ ਕੁਝ ਆਪ ਦਾ ਅਤੇ ਲਿਖ ਕੇ ਵੀ ਦੇ ਚੁੱਕੇ ਹਾਂ। ਤਾਂ ਕਿਹੋ ਨੇ, ਮੈਂ ਜਾਚ ਦੱਸਦਾ ਹਾਂ, ਪੁੱਛ ਲੈਣਾ ਚੰਗਾ ਹੁੰਦਾ ਹੈ। ਸੁੱਖ ਨਿਕਲਦਾ ਹੈ ਜਦ ਅਪਣੱਤਾਂ ਬਣੀਆਂ ਹੋਣ। ਅਸਲ ਮਾਲਕੀ ਦੀ ਗੱਲ। ਸਤਿਗੁਰੂ ਜੀ 12 ਕੱਤਕ 2009 ਸਭ ਖਰੀਦੇ ਪਿੰਡਾਂ ਦੇ ਮਾਲਕ ਸਿੱਖ ਸੱਦੇ ਜੀਵਨ ਨਗਰ ਤੇ ਕਿਹਾ, ਮੈਂ ਸੁਣਿਆ ਕਈ ਆਪਣੀ ਅਸਲ ਪਈ ਮਾਲਕੀ ਲੈਣੀ ਚਾਹੁੰਦੇ ਹਨ ਤੇ ਮੈਂ ਹੁਣ ਤੁਹਾਨੂੰ ਮੁਰੱਬਿਆਂ ਵਾਲੀ ਮਾਲਕੀ ਨਾਲ ਮਿਲਾ ਕੇ ਦਿੱਤੀ ਹੈ। ਜੋ ਸੋ ਲੈਣੀ ਚਾਹੇ ਲੈ ਲਵੇ, ਪਰ ਸਾਰੀ ਦਾ ਹਿੱਸਾ ਦੇਣਾ ਪਵੇਗਾ ਸਰਕਾਰੀ ਕਾਨੂੰਨ ਅਨੁਸਾਰ, ਤੇ ਓਨੇ ਹੀ ਟੋਟੇ ਤੇ ਖਰੀਦੀ ਨਾਲੋਂ ਵੱਖਰੇ ਲੈਣੇ ਪੈਣਗੇ। ਭਾਵੇਂ ਮੈਂ ਤੁਹਾਥੋਂ ਲਿਖਾ ਲਿਆ ਹੋਇਆ ਹੈ, ਜੋ ਦਿਓਗੇ ਤੇ ਜਿੱਥੇ ਦਿਓਗੇ ਲਵਾਂਗੇ, ਪਰ ਪਿੱਛੇ ਤੇ ਬਾਅਦ ਦੀ ਬੁਸ ਬੁਸ ਨਾਲੋਂ ਚੰਗਾ ਹੁਣੇ ਹੀ ਆਪਣੀ ਮਾਲਕੀ ਲੈ ਲਵੋ। ਜੋ ਕਿਸੇ ਦੀ ਮਰਜ਼ੀ ਹੈ ਕਰੇ, ਲਿਖ ਦੇਵੇ ਤੇ ਪਟਵਾਰੀਆਂ ਤੋਂ ਕਬਜ਼ਾ ਲਵੇ। ਮੈਂ ਦੀਪਮਾਲਾ ਤੋਂ ਹੋ ਕੁਝ ਸੰਗਤ ਦੇ ਦਰਸ਼ਨ ਮੇਲੇ ਨੂੰ ਜਾਣਾ ਹੈ। ਨਾ ਕਿਸੇ ਕੁਝ ਲਿਖ ਦਿੱਤਾ, ਨਾ ਅਗਲੀ ਲਈ ਦੇ ਕਬਜ਼ੇ ਬਦਲੇ, ਨਾ ਟੋਟੇ ਨਵੇਂ ਸਿਰੇ ਲਏ, ਸਗੋਂ ਤਿੰਨਾਂ ਪੀ ਜਾਤਾ ਜੋ ਘਸੀਟਾ ਸਿੰਘ ਤੇ ਲਾਭ ਸਿੰਘ ਦੀਆਂ ਗੱਲਾਂ ਸੁਣਦੇ ਸੀ ਕਿ ਉਹ ਕਿੰਨੇ ਗਲਤ ਹਨ। ਇੱਕ ਸਿੱਖ ਅਰਜ਼ ਕੀਤੀ, ਮੈਂ ਆਪ ਤੇ ਗਲਾਨ ਕਰਦਾ ਰਿਹਾ ਹਾਂ ਕਿ ਜੋ ਖਰੀਦੈ ਪਿੰਡਾਂ ਵਿੱਚ ਪਿਛਲੀ ਮਾਲਕੀ ਵਾਲੇ ਬੈਠੇ ਹਨ ਤੇ ਕਈ ਵਿੱਚੋਂ ਕਹਿੰਦੇ ਹਨ ਕਸਰ ਲੱਗੀ ਹੈ, ਹੁਣ ਪਤਾ ਲੱਗਾ। ਜਿਵੇਂ ਸੁਖੀ ਹੋ ਦਾਤ ਪਿਆਰੀ ਹੋ ਦਾਤਾਰ ਵਿਸਰ ਜਾਂਦਾ, ਸਿੱਖ ਤਿਵੇਂ ਹੀ ਹੋ ਆਪ ਨੂੰ ਦੁਖੀ ਕਰਦੇ ਹਨ ਤੇ ਆਪ ਕੀਤੀਆਂ ਜ਼ਬਾਨਾਂ ਤੋਂ ਕਿਰ ਲੱਭ ਕਰਦੇ ਹਨ। ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਜਿਵੇਂ ਦਸਮ ਜੀ ਲਿਖਿਆ ਹੈ, ਆਪੇ ਦਿਨ ਰਜਨੀ ਕੀਏ ਆਪੇ ਜੀਅਣ ਉਪਾਏ, ਕੌਤਕ ਹੇਰਨ ਕੇ ਨਿਮਿੱਤ 300 ਬਾਦ ਬਿਠਾਏ। ਤਿਵੇਂ ਰਾਮ ਦੀ ਰਜਾ ਵਿੱਚ ਖੇਲ ਹੋ ਰਿਹਾ ਹੈ, ਭਾਵੇਂ ਕੁਝ ਕਰੇ ਕੋਈ ਮੇਰੀ ਕੀਤੀ ਤੋਂ ਉਲਟ ਕਿਸੇ ਕੁਝ ਖੱਟਣਾ, ਤੇ ਜੋ ਅੱਗੋਂ ਲਈ ਭੁੱਲ ਮਨ ਮਾਫ਼ ਹੋ ਰੁਕ ਜਾਵੇ ਉਹ ਬਖਸ਼ਿਆ ਜਾਂਦਾ। ਤੂੰ ਮੇਰੇ ਵੱਲੋਂ ਬਖਸ਼ਿਆ ਗਿਆ, ਅੱਗੋਂ ਸੋਝੀ ਰੱਖੀ। ਸਰਬ ਰੋਗ ਦਾ ਔਖਦ। ਇੱਕ ਸਿੱਖ ਅਰਜ਼ ਕੀਤੀ, ਰੋਗ ਨਹੀਂ ਹਟਦਾ ਤਾਂ ਹੁਕਮ ਕੀਤੋ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰ, ਹੱਥ ਜੋੜ, ਅਰਦਾਸ ਕਰਕੇ ਭਜਨ ਕਰਨਾ ਤੇ ਗੁਰੂ ਜੀ ਪਾਸੋਂ ਬਖਸ਼ਿਸ਼ ਮੰਗਣੀ ਕਿ ਸਰਬ ਰੋਗ ਕਾ ਔਖਦ ਨਾਮ, ਜਿਵੇਂ ਦਿੱਤਾ ਹੈ ਤਿਵੇਂ ਦੇਹ ਦੀ ਰੋਗਤਾ ਵੀ ਬਖਸ਼ੋ। ਇੱਕ ਸੇਠ ਸਿਆਮੋਂ ਆਏ, ਇੱਕ ਬੀਬੀ ਦਾ ਰੋਗ ਦੱਸ ਦਵਾਈ ਮੰਗੀ। ਰਤਨ ਸਿੰਘ ਜੀ ਤੋਂ ਸਤਿਗੁਰੂ ਜੀ ਆਪਣੀ ਕਾਪੀ ਤੋਂ ਦਵਾਈ ਲਿਖਾਈ ਤੇ ਕਿਹਾ, ਮਾਤਾ ਜੀ ਇਸ ਦਵਾਈ ਨਾਲ ਕਈਆਂ ਬੀਬੀਆਂ ਦਾ ਇਹ ਰੋਗ ਹਟਾਇਆ ਸੀ ਤੇ ਇਹ ਰੱਖ ਸੰਜਮ ਦੱਸਦੇ ਸੀ। ਅੰਮ੍ਰਿਤ ਵੇਲੇ ਸੰਕੇਸ਼ ਇਸ਼ਨਾਨ ਕਰਨਾ, ਮਾਲਾ ਹੱਥ ਫੜਾ ਮੀਲ ਭਰ ਚੁੱਪ ਕੀਤੇ ਤੁਰਨਾ, ਦਿਨ ਹੁੰਦੇ ਪ੍ਰਸ਼ਾਦਾ ਛਕ ਰਾਤ ਵੀ ਮੀਲ ਮਾਲਾ ਫੜ ਭਜਨ ਕਰਦਿਆਂ ਜਾ ਆਉਣਾ, ਪਹਿਲੀ ਰਾਤ ਮੈਥਣ ਪਿਛਲੀ ਰਾਤ ਸੌਣਾ ਤੇ ਦੇਰ ਰਾਤ ਪ੍ਰਸ਼ਾਦ ਛਕਣਾ, ਦੇਵ ਬਿਰਤੀ ਦੇ ਉਲਟ ਕੰਮ ਹਨ। ਇਹ ਤਿੰਨੇ ਛੁੱਟ ਜਾਣ ਤਾਂ ਕਈ ਰੋਗ ਆਪੇ ਹਟ ਜਾਂਦੇ ਹਨ। ਸਤਿਗੁਰੂ ਜੀ ਨੇ ਇਸ ਤੁਕ ਦਾ ਅਰਥ ਦੇਖਦਿਆਂ ਭਾਈ ਕਾਹਨ ਸਿੰਘ ਜੀ ਦਾ ਕੋਸ਼ ਦੇਖ ਕਿਹਾ, ਦੇਖੋ ਖੱਟ ਰਿੱਤ ਤਲੇ ਇਸਨੇ ਗੁਰਬਾਣੀ ਦੀ ਤੁਕ ਉਲਟੀ ਹੈ। ਵਿਦਵਾਨਾਂ ਦੀਆਂ ਰੁੱਤਾਂ ਮੰਨੀਆਂ ਹਨ ਤੇ ਆਪ ਹੀ ਮੰਨਿਆ ਹੈ। ਲਿਖਾਰੀ ਨੂੰ ਭੁੱਲ ਲੱਗੀ ਹੈ ਤੇ ਰੁੱਤ ਸਿਸੀਅਰ ਤੇ ਹਿਮਕਰ ਬਦਲ ਵੀ ਆਪ ਹੀ ਲਿਖੀ ਸੂ। ਉਹ ਜਾਣਦਾ ਸੀ ਮੈਨੂੰ ਕੁਛ ਪੁੱਛਣਾ ਹੈ, ਵੇਖੋ ਸੋ ਸਾਨੂੰ ਪਾਠ ਕਰਨ ਤੋਂ ਵੀ ਰੋਕਦੇ ਹਨ। ਉਸ ਨੂੰ ਤੁਕ ਉਲਟਣੇ ਤੇ ਵੀ ਕਿਸੇ ਕੁਝ ਨਹੀਂ ਕਿਹਾ, ਨਾ ਉਹਦੇ ਹੁੰਦਿਆਂ ਨਾ ਬਾਅਦ ਵਿੱਚ। ਖੌਰੇ ਇਸ ਜਗ੍ਹਾ ਸਤਿਗੁਰੂ ਜੀ ਇਸ਼ਨਾਨ ਕਰ ਪ੍ਰਸ਼ਾਦ ਛਕਣ ਬੈਠੇ ਸੀ 12 ਕੱਤਕ ਹੀ ਤੇ ਸੰਤ ਰਤਨ ਸਿੰਘ ਜੀ ਬਾਹਰਲਾ ਬੂਹਾ ਭੇੜਿਆ ਸੀ। ਮੈਂ ਤੇ ਭਾਈ ਵਜ਼ੀਰ ਸਿੰਘ ਜੀ ਪਾਸ ਬੈਠੇ ਸਾਂ। ਸਤਿਗੁਰੂ ਜੀ ਦੇ ਇਸ਼ਨਾਨ ਅਤੇ ਪ੍ਰਸ਼ਾਦ ਸਮੇਂ ਬਹੁਤ ਪਰਦਾ ਰੱਖਣ ਦਾ ਸੰਤ ਜੀ ਨੂੰ ਭੇਦ ਸੀ। ਸਤਿਗੁਰੂ ਜੀ ਕਿਹਾ, ਕਿਸੇ ਨੂੰ ਕੁਝ ਨਾ ਕਹੋ, ਖੌਰੇ ਇਸ ਜਗ੍ਹਾ ਫੇਰ ਪ੍ਰਸ਼ਾਦਾ ਕੁਝ ਚਿਰ ਛਕਣਾ ਹੈ ਕਿ ਨਾ। ਇਹ ਸੁਣ ਭਾਈ ਜੀ ਦੀਆਂ ਭੁਬਕਾਂ ਨਿਕਲ ਗਈਆਂ ਅਤੇ ਕਿਹਾ, ਨਾ ਸੱਚੇ ਪਾਤਸ਼ਾਹ, ਇਸ ਤਰ੍ਹਾਂ ਨਾ ਕਹੋ। ਕਿੰਨਾ ਚਿਰ ਭਾਈ ਜੀ ਵੈਰਾਗੀ ਹੋਏ ਰਹੇ। ਸਤਿਗੁਰੂ ਜੀ ਦੇ ਇਹ ਕਹਿਣ ਦੇ ਕਈ ਕਾਰਨ ਸੀ, ਜਿਹਾ ਕਿ ਕੋਈ ਮੌਤ ਬਾਰੇ ਕਹੇ ਦੀ ਪਰਵਾਹ ਨਾ ਕਰਦੇ ਸੀ ਅਤੇ ਘਸੀਟਾ ਸਿੰਘ ਵਿਗੜਦਾ ਵੱਧਦਾ ਜਾ ਰਿਹਾ ਸੀ ਅਤੇ ਲਾਭ ਸਿੰਘ ਵਾਧੂ ਨਿਆਂ ਲੈ ਕੇ ਵੀ ਦੁਬਧਾ ਦੇ ਬੋਲ ਬੋਲਣੋਂ ਨਾ ਰੁਕਿਆ ਸੀ ਅਤੇ ਮਹਾਰਾਜ ਨਿਹਾਲ ਸਿੰਘ ਜੀ ਦੇ ਸਰਕਾਰੀ ਲੋਕ ਅਤੇ ਸਿੱਖ ਝੂਠੇ ਕੰਨ ਭਰ ਭਰ ਗਲਤ ਰਾਹੇ ਲੈ ਜਾ ਰਹੇ ਸੀ ਅਤੇ ਸਤਿਗੁਰੂ ਜੀ ਨੂੰ ਇਹਨਾਂ ਸਭ ਅਨੁਮਾਨਾਂ ਤੋਂ ਆਉਣ ਵਾਲਾ ਸਮਾਂ ਦਿਸ ਰਿਹਾ ਸੀ ਕਿ ਨਤੀਜੇ ਮਾੜੇ ਨਿਕਲਣਗੇ। ਸਤਿਗੁਰੂ ਜੀ 12 ਨੂੰ ਹੀ ਜੀਵਨ ਨਗਰੋਂ ਵਿਦਾ ਹੋਏ ਡੱਬਵਾੜੀ ਦੇ ਰਸਤੇ ਰਾਤ ਭੈਣੀ ਸਾਹਿਬ ਜਾ ਰਹੇ। 13 ਅੰਮ੍ਰਿਤਸਰ ਦੀਪਮਾਲਾ 'ਤੇ ਦਰਸ਼ਨ ਦਿੱਤੇ। 14 ਕੁਝ ਜੋੜਿਆਂ ਦੇ ਆਨੰਦ ਹੋਏ, ਦੀਵਾਨ ਹੋਏ। 15 ਰਾਤ ਮੰਡੀ ਪੁੱਜੇ। 16-17 ਕੱਤਕ ਸੁਕੇਤ 'ਤੇ ਮੰਡੀ ਦੀ ਸੰਗਤ ਨਾਲ ਹੋਲੇ ਸੰਬੰਧੀ ਸਲਾਹ ਵਿਚਾਰ ਕੀਤੀ। 18 ਨਗਰੋਟੇ 'ਤੇ ਅੰਮ੍ਰਿਤਸਰ ਤੋਂ ਬੇਰਾਂ ਦੇ ਕਰਤਾਰ ਸਿੰਘ ਵੱਲ ਅਖੰਡ ਪਾਠ 'ਤੇ ਦਰਸ਼ਨ ਦਿੱਤੇ। ਭੈਣੀ ਸਾਹਿਬ 'ਤੇ ਹੈਬਤਪੁਰ ਅਖੰਡ ਪਾਠ 'ਤੇ ਦਰਸ਼ਨ ਦਿੱਤੇ। 23 ਨੂੰ ਚੱਕ ਭਾਈ ਵਜ਼ੀਰ ਸਿੰਘ ਜੀ ਦੀ ਮਾਤਾ ਦੇ ਭੋਗ 'ਤੇ ਦਰਸ਼ਨ ਦਿੱਤੇ। ਪੰਡਿਤ ਜੀ 'ਤੇ ਦਰਸ਼ਨ ਸਿੰਘ ਖਜਾਨ ਸਿੰਘ ਪੀ ਭੱਟੀਵਾਲ ਮੁਕੰਦ ਸਿੰਘ ਜੀ ਪੀ ਅਖੰਡ ਪਾਠ ਦੇ ਮੇਲੇ 'ਤੇ ਪੁੱਜੇ ਸੀ। ਸਤਿਗੁਰੂ ਜੀ ਪੀ ਦਰਸ਼ਨ ਦਿੱਤੇ। ਫਰਵਾਹੀ ਭਗਤ ਸਿੰਘ ਵੱਲ ਦਰਸ਼ਨ ਦਿੱਤੇ। ਇਹ ਕਿਸ਼ਨ ਸਿੰਘ ਜੀ ਛੱਤੀਆਂ ਦਾ ਭਨੇਵਾ ਹੈ ਅਤੇ ਬਰਨਾਲਿਓਂ ਸਬਜ਼ੀ ਲਿਆ ਵੇਚ ਗੁਜ਼ਾਰਾ ਕਰਦਾ। ਦੁਆਲੇ ਦੀ ਸੰਗਤ ਨਾਲ ਰਲ 101 ਪਾਠ ਦਾ ਭੋਗ ਪਾਇਆ ਅਤੇ ਇਸ ਮੇਲਾ ਕੀਤਾ। 25 ਕੱਤਕ ਨੂੰ ਭੋਗ ਪਾਇਆ ਮੇਲੇ ਦਾ। ਮੁਕਤਸਰ ਗਊਆਂ ਮੱਝਾਂ ਘੋੜੇ ਬੈਲਾਂ ਦਾ ਮੇਲਾ ਸੀ। ਸਤਿਗੁਰੂ ਜੀ ਸਰਕਾਰੀ ਅਫਸਰਾਂ ਨੇ ਜੱਜ ਮਿਥੇ ਸੀ। ਉੱਥੋਂ ਹੋ 27-28 ਦਿੱਲੀ ਗੁਰੂ ਨਾਨਕ ਪ੍ਰਕਾਸ਼ ਪੁਰਬ 'ਤੇ ਦਰਸ਼ਨ ਦਿੱਤੇ। ਕੁਝ ਆਨੰਦ ਵੀ ਹੋਏ। 29 ਜੀਵਨ ਨਗਰ ਆ ਰਹੇ ਸੀ। ਸਰਸੇ ਹੀ ਕਈ ਵੋਟਾਂ ਵਾਲੇ ਸਿੱਖ ਆਪ ਨੂੰ ਮਿਲੇ ਤਾਂ ਆਪ ਨੇ ਕਿਹਾ, ਮੇਰੇ ਵੱਲੋਂ ਇਸ ਕੰਮ ਦੇ ਮੁਖਤਿਆਰ ਮਹਾਰਾਜ ਨਿਹਾਲ ਸਿੰਘ ਜੀ ਹਨ, ਸਭ ਉਹਨਾਂ ਨੂੰ ਮਿਲੋ ਅਤੇ ਪੁੱਛੋ। ਵੋਟਾਂ ਦੀ ਗੱਲ, ਸਤਿਗੁਰੂ ਜੀ ਦਿੱਲੀ ਮਹਾਰਾਜ ਨਿਹਾਲ ਸਿੰਘ ਜੀ ਨੂੰ ਕਹਿ ਆਏ ਸੀ, ਅਸਾਂ ਚੌਟਾਲੇ ਦੇ ਦੇਵੀ ਲਾਲ ਸਾਹਿਬ ਰਾਮ ਨੂੰ ਵੋਟ ਨਹੀਂ ਦੇਣੇ, ਹੋਰ ਜਿਸ ਨੂੰ ਕਹੋ ਆਪ ਦਾ ਅਖਤਿਆਰ ਹੈ। ਅਤੇ ਕਹਿ ਆਏ ਸੀ, ਦੇਵੀ ਲਾਲ ਨੇ ਹਿੰਦੂ ਹੋ ਤੁਰਕਾਂ ਦੀ ਮਦਦ ਇੱਕ ਬੁੱਚੜ ਖਾਨਾ ਦੀਵਾਨ ਵਿੱਚ ਕੀਤੀ ਅਤੇ ਚੁਰੂ ਵਾਲਿਆਂ ਨੂੰ ਹੱਕ ਸ਼ੁਭਾ ਕਰਨ ਲਈ ਵੀ ਚੁੱਕਣਾ ਦਿੰਦਾ ਰਿਹਾ ਅਤੇ ਅਜੇ ਦਿੰਦਾ ਹੈ। ਜ਼ਮੀਨ ਜਲੰਧਰੋਂ ਸਿੱਖਾਂ ਦੀ ਕਢਾ ਹੋਰ ਪਾਸੀ ਪਾਉਂਦਾ ਰਿਹਾ ਹੈ। ਸਾਡੇ ਖਿਲਾਫ਼ ਚੋਰੀ ਚੋਰੀ ਜਾ ਕੇ ਹਾਰੇ ਹੋਏ ਸਿੱਖਾਂ ਨਾਲ ਹੋ, ਮੇਰੇ ਖਿਲਾਫ਼ ਉੱਪਰਲੇ ਵਜ਼ੀਰਾਂ ਹਾਕਮਾਂ ਨੂੰ ਸ਼ਿਕਾਇਤਾਂ ਝੂਠੀਆਂ ਪਹੁੰਚਾਉਂਦਾ ਹੈ। ਉਹ ਚੌਧਰ ਦੇ ਲਾਲਚ ਨੂੰ ਕਈ ਕੂੜੇ ਯਤਨ ਕਰਦਾ ਹੈ ਅਤੇ ਚੌਟਾਲੇ ਦੇ ਹੀ ਸ਼ਿਵ ਕਰਨ ਨੂੰ ਸਤਿਗੁਰੂ ਜੀ ਜੀਵਨ ਨਗਰ ਇਸ ਸਮੇਂ ਤੋਂ ਪਹਿਲਾਂ ਆਏ ਨੂੰ ਕਿਹਾ ਸੀ, ਤੈਨੂੰ ਵੋਟਾਂ ਦੀ ਮਦਦ ਦੇਵਾਂਗੇ। ਜਦ ਮਹਾਰਾਜ ਨਿਹਾਲ ਸਿੰਘ ਜੀ ਪਾਸ ਦੇਵੀ ਲਾਲ ਅਤੇ ਹੋਰ ਕਾਂਗਰਸੀ ਵੱਡੇ 1-2 ਵਾਰੀ ਪੁੱਜੇ ਅਤੇ ਕਿਹਾ, ਸਾਡੀ ਮਦਦ ਕਰੋ, ਤਾਂ ਉਹਨਾਂ ਤੋਂ ਉੱਕ ਹੋਈ। ਉਹਨਾਂ ਨੂੰ ਚੇਤਾ ਹੀ ਨਾ ਰਿਹਾ ਕਿ ਸਤਿਗੁਰੂ ਜੀ ਕਿਹਾ ਹੋਇਆ ਹੈ ਕਿ ਚੌਟਾਲੇ ਦੇ ਦੇਵੀ ਲਾਲ ਸਾਹਿਬ ਰਾਮ ਨੂੰ ਅਸਾਂ ਵੋਟ ਨਹੀਂ ਦੇਣੀ। ਉਹਨਾਂ ਨੇ ਦੇਵੀ ਲਾਲ ਨੂੰ ਵੋਟ ਦੇਣ ਯੋਗ ਹਾਂ ਕਰਕੇ ਕਾਂਗਰਸ ਦੀ ਟਿਕਟ ਦੇਵੀ ਲਾਲ ਨੂੰ ਦਵਾ ਦਿੱਤੀ ਅਤੇ ਸਰਦਾਰ ਆਤਮਾ ਸਿੰਘ ਜੀ ਨੂੰ ਵੀ ਕਾਂਗਰਸ ਵੱਲੋਂ ਪਾਰਲੀਮੈਂਟ ਦੀ ਟਿਕਟ ਦਵਾ ਦਿੱਤੀ। ਸਰਦਾਰ ਆਤਮਾ ਸਿੰਘ ਜੀ ਦਿੱਲੀ ਪਾਰਲੀਮੈਂਟ ਦੀ ਉੱਪਰਲੀ ਸ਼ੀਟ ਯੋਗ ਖੜ੍ਹੇ ਸੀ ਅਤੇ ਦੇਵੀ ਲਾਲ ਪੰਜਾਬ ਦੀ ਵਿਧਾਨ ਸਭਾ ਦੀ ਮੈਂਬਰੀ 'ਤੇ ਖੜ੍ਹਾ ਸੀ। ਦੋਨਾਂ ਨੂੰ ਕਾਂਗਰਸ ਵੱਲੋਂ ਹੀ ਟਿਕਟਾਂ ਮਹਾਰਾਜ ਨਿਹਾਲ ਸਿੰਘ ਜੀ ਦੀ ਸਲਾਹ ਨਾਲ ਮਿਲੀਆਂ ਸੀ। ਮਹਾਰਾਜ ਜੀ ਆਪ ਵੀ ਦਿੱਲੀ ਪਾਰਲੀਮੈਂਟ ਦੇ ਮੈਂਬਰ ਸੀ। ਰਾਜ ਸਭਾ ਦਾ ਮੈਂਬਰ ਸਤਿਗੁਰੂ ਜੀ ਨੇ ਹੀ ਨਹਿਰੂ ਨੂੰ ਆਖ ਕੇ ਬਣਵਾਇਆ ਸੀ। ਸਤਿਗੁਰੂ ਜੀ ਵੋਟਾਂ ਦਾ ਕੰਮ ਮਹਾਰਾਜ ਜੀ 'ਤੇ ਪਾ ਖੂਹ ਵਿੱਚ ਨਾਲ ਲਵਾਉਂਦੇ। ਟਿਊਬਵੈੱਲ ਟੁਰਾਂਦੇ ਅਤੇ ਭਜਨ ਬਾਣੀ ਕਰਦੇ, ਪਰ ਉਸ ਥਾਂ ਕੋਠੀ ਵਿੱਚ ਨਾ ਬੈਠਦੇ ਜਿੱਥੇ ਬਹਿ ਕਿਹਾ ਸੀ ਖੌਰੇ ਇਸ ਜਗ੍ਹਾ ਕੁਝ ਚਿਰ ਪ੍ਰਸ਼ਾਦ ਛਕਣਾ ਹੈ ਕਿ ਨਾ। ਅਤੇ ਕਹਿੰਦੇ ਵੀ ਕੈਸਾ ਦੁਬਧਾ ਦਾ ਸਮਾਂ ਸਿਰ ਆਇਆ ਹੈ ਸੁੱਖ ਵੱਸਦਿਆਂ ਦੇ। ਹੋਰ ਪ੍ਰਸੰਗ, ਇੱਕ ਸਿੱਖ ਟਿੱਬੇ ਵਾਲੇ ਖੂਹ ਤੋਂ ਮਤੀਰਾ ਲਿਆਏ ਮੱਥਾ ਟੇਕਿਆ। ਸਤਿਗੁਰੂ ਜੀ ਚੀਰ ਪਹਿਲੋਂ ਦੋ ਬੀਜ ਛਕੇ ਅਤੇ ਕਿਹਾ, ਮਾਤਾ ਜੀ ਕਿਹਾ ਕਰਦੇ ਸੀ ਜੇ ਹਦਵਾਣੇ ਦੇ ਬੀਜ ਪਹਿਲੋਂ ਛਕ ਲਈਏ ਤਾਂ ਕਦੇ ਕਲੇਜੇ ਨਹੀਂ ਲੱਗਦਾ, ਜਿਵੇਂ ਮੂਲੀ ਦੇ ਪੱਤਰ ਪਹਿਲੋਂ ਛਕ ਲਈਏ ਤਾਂ ਕਿਸੇ ਵੇਲੇ ਵੀ ਮੂਲੀ ਛਕੀ ਨੁਕਸਾਨ ਨਹੀਂ ਕਰਦੀ। ਸਤਿਗੁਰੂ ਜੀ ਇੱਕ ਦਿਨ ਰੱਖ ਵਿੱਚ ਖੂਹ ਪਾਸ ਬੈਠਿਆਂ ਭਜਨ ਕੀਤਾ, ਜਿਵੇਂ ਭੈਣੀ ਸਾਹਿਬ ਨਾਲੋਂ ਨਹਿਰ ਅਤੇ ਉਸ ਤੋਂ ਬੀੜ ਚੰਗੀ ਸੀ ਤਿਵੇਂ ਇਹ ਧਰਤੀ ਬੀੜ ਤੋਂ ਵੀ ਚੰਗੀ ਹੈ। ਤਾਕਤ ਅਤੇ ਦੁੱਧ ਦੇਣ ਵਾਲਾ ਪੱਠਾ ਅਤੇ ਝਾੜ ਇਹ ਤੇ ਕਿਹੋ ਨੇ, ਸਤਿਗੁਰੂ ਰਾਮ ਸਿੰਘ ਜੀ ਦੇ ਸਾਖਿਆਤ ਦਰਸ਼ਨ ਤੋਂ ਬਗੈਰ ਮੈਂ ਜੋ ਚਾਹਿਆ ਸੋ ਪਾਇਆ ਹੈ। ਹੁਣ ਜੀ ਕਰਦਾ ਨਹਿਰ ਦੇ ਮਹਿਕਮੇ ਦੀ ਮੁਥਾਜੀਓ ਟਿਊਬਵੈੱਲ ਲਾ ਛੁੱਟੀਏ। ਹਰ ਵੇਲੇ ਹਾਕਮ ਆ ਦਿਓ ਕਹਿੰਦੇ ਰਹਿੰਦੇ ਹਨ ਅਤੇ ਜੀ ਕਰਦਾ ਹੈ ਬੈਲਾਂ ਦੀਆਂ ਟੱਲੀਆਂ ਛਣਕਣ ਅਤੇ ਲਵੇਰੀਆਂ ਦੇ ਹਵਾਨੇ ਲਮਕਣ ਅਤੇ ਸਿੱਖਾਂ ਦੇ ਅੰਦਰ ਬਾਹਰ ਫਸਲਾਂ ਅਤੇ ਪਦਾਰਥਾਂ ਨਾਲ ਭਰੇ ਹੋਣ। ਇਹੋ ਨੇ ਜਿਵੇਂ ਪੁਰਾਣੇ ਸਾਧ ਦੱਸਦੇ ਹਨ, ਇੱਕ ਵੇਰ ਮੈਨੂੰ ਵੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਹੋਏ ਹਨ। ਗੋਡੇ 'ਤੇ ਨਿੰਮ ਦੇ ਪੱਤੇ ਸਮਾਨ ਲਸਣ ਸੀ, ਅੱਖੀਂ ਵੇਖਿਆ ਹੈ। ਸਭ ਜਗਤ ਨਾਲੋਂ ਅਵਲ ਦਰਜੇ ਦੀਆਂ ਵਸਤਾਂ ਪ੍ਰਾਪਤ ਹੋਈਆਂ ਹਨ, ਜਿਵੇਂ ਕਿ ਸਿੱਖ ਜਾਨ ਪ੍ਰਾਣ ਵਾਰਨ ਵਾਲੇ, ਇਸਤਰੀ ਸੰਸਾਰ ਤੋਂ ਵੱਧ ਸੁਚੱਜੀ ਅਤੇ ਸੁਨੱਖੀ, ਸਿਮਰਤੀ ਅਭੁੱਲ, ਸਰੀਰ ਤਿੱਖਾ ਅਤੇ ਬਲਵਾਨ, ਆਗਿਆਕਾਰ ਸੰਤਾਨ ਅਤੇ ਬੇਅੰਤ ਆਦਰ ਮਾਣ ਪਾਇਆ। ਆਤਮਾ ਸਿੰਘ ਖਿਆਲੀਏ ਦਾ ਲਾਡ, ਆਤਮਾ ਸਿੰਘ ਖਿਆਲੇ ਵਾਲਾ ਆਇਆ, ਮੱਥਾ ਟੇਕ ਬੈਠਾ ਅਤੇ ਤੁਰਨ ਸਮੇਂ ਸਤਿਗੁਰੂ ਜੀ ਨੂੰ ਕਿਹੋ ਸੂ, ਜੇ ਆਪ ਟਿਊਬਵੈੱਲ ਲਾਉਂਦੇ ਹੋ ਤਾਂ ਮੈਨੂੰ ਕੋਲ ਕੱਖਾਂ ਦੀ ਛੱਪਰੀ ਭੀ ਪਵਾ ਦਿਓ। ਸਤਿਗੁਰਾਂ ਕਿਹਾ, ਮੈਂ ਤੇ ਤੇਰੇ ਨਾਲ ਕੂਣਾ ਨਾ ਸੀ। ਉਸ ਕਿਹਾ, ਨਾ ਮੇਰਾ ਬੀਬਾ ਸਤਿਗੁਰ, ਮੈਨੂੰ ਛੱਪਰੀ ਪਵਾ ਦੇ ਜ਼ਰੂਰ। ਤਾਂ ਕਿਹੋ ਨੇ, ਪਰੇ ਜਾ ਸਿਰ ਨਾ ਖਾ। ਫੇਰ ਮਸਤਾਨੇ ਕਿਹਾ, ਮੇਰਾ ਬੀਬਾ ਸਤਿਗੁਰੂ ਇੱਦਾਂ ਨਾ ਕਹੋ। ਇਹ ਸੁਣ ਸਤਿਗੁਰੂ ਜੀ ਹੱਸ ਕੇ ਕਿਹਾ, ਭਲਾ ਜਾਂਦਾ ਵੀ ਹੈ। ਇਹ ਸੁਣ ਮਸਤਾਨਾ ਖੁਸ਼ੀ 'ਚ ਭਰਿਆ ਦਿਲ ਲੈ ਚਲਾ ਗਿਆ। ਪਰੇ ਜਾ ਇੱਕ ਸਿੱਖ ਕਿਹਾ, ਤੂੰ ਇਹ ਅਰਜ਼ ਕਰਕੇ ਕੀ ਲਿਆ, ਤੇਰੀ ਮੰਨੀ 'ਤੇ ਉੱਕਾ ਹੀ ਨਹੀਂ ਗਈ। ਤਾਂ ਮਸਤਾਨੇ ਕਿਹਾ, ਜੋ ਮੈਨੂੰ ਚਾਹੀਦਾ ਸੀ ਸੋ ਮਿਲ ਗਿਆ ਹੈ। ਸੋਹਣੇ ਮਾਹੀ ਨਾਲ ਹੱਸ ਕੇ ਗੱਲ ਹੋਣੀ ਲੋੜੀਦੀ ਸੀ, ਸੋ ਹੋ ਗਈ। ਤੈਨੂੰ ਸਾਡੀਆਂ ਰਮਜ਼ਾਂ ਦੀ ਕੀ ਸਮਝ, ਪਰਾਂ ਜਾ ਸ਼੍ਰਈਆ ਜਿਹਾ ਕੋਰਿਆ। ਰੰਗ ਬਿਰੰਗੀ ਦੀ ਅਰਜ਼, ਕਰਤਾਰ ਸਿੰਘ ਰੰਗ ਬਿਰੰਗੀ ਅਤੇ ਇੱਕ ਸਾਧੂ ਨੇ ਸਤਿਗੁਰੂ ਜੀ ਅੱਗੇ ਅਰਜ਼ ਕੀਤੀ ਇੱਕ ਸਾਧ ਦੀ, ਉਸ ਦਾ ਰੋਗ ਹਟੇ। ਸਤਿਗੁਰੂ ਜੀ ਉੱਤਰ ਦਿੱਤਾ, ਉਸ ਨੂੰ ਕਹੋ ਦਵਾਈ ਪੀ ਛੱਡ ਦੇ ਅਤੇ ਵਿਕਾਰ ਪੀ ਛੱਡ ਦੇਵੇ, ਦੇਹ ਆਪੇ ਅੱਛੀ ਹੋ ਜਾਵੇਗੀ, ਨਹੀਂ ਤੇ ਨਹੀਂ ਹੋਣੀ। ਜੀਵਨ ਨਗਰ ਜੰਗਲ ਵਿੱਚ ਹੀ ਤੰਬੂ ਲੱਗੇ ਤਲੇ ਆਸਾ ਦੀ ਵਾਰ ਲੱਗਦੀ, ਸੰਤ ਨਗਰੋਂ ਅੰਮ੍ਰਿਤਸਰੋਂ ਨਕੌੜਿਓਂ ਪੀ ਸੰਗਤ ਆਉਂਦੀ। ਸੱਤ ਮਗਰ 208 ਦਰਸ਼ਨ ਸਿੰਘ ਗਿੱਲ, ਜੋ ਹੁਣ ਪ੍ਰਤਾਪ ਨਗਰ ਏ, ਉਸ ਦੀ ਅਰਜ਼ 'ਤੇ ਬਹਾਉਦੀ ਦਰਸ਼ਨ ਦਿੱਤੇ। ਗੋਬਿੰਦ ਸਿੰਘ ਜੀ ਗੁਜਰ ਗਏ। 12 ਮਗਰ ਪ੍ਰਤਾਪ ਸਿੰਘ ਮਸਤੇ ਦੇ ਕੋਟ ਦਾ, ਜਿਸ ਨੂੰ ਸੰਗਤ ਸਤਿਗੁਰੂ ਜੀ ਦੇ ਨਾਮ ਕਰਕੇ ਗੋਬਿੰਦ ਕਹਿੰਦੇ ਸੀ, ਪ੍ਰਤਾਪ ਨਗਰ ਚੜ ਗਏ। ਸੁਣ ਸਤਿਗੁਰ ਜੀ ਉਸ ਦੇ ਸੰਸਕਾਰ ਸਮੇਂ ਦਰਸ਼ਨ ਦਿੱਤੇ। ਇਹ ਸੰਤ ਜੀ ਪਹਿਲੋਂ ਫੌਜ ਵਿੱਚ ਵੀ ਨੌਕਰ ਰਹੇ, ਫਿਰ ਭੈਣੀ ਸਾਹਿਬ ਜਲ ਛਕਾਣ ਅਤੇ ਆਗਤ ਭਾਗਤ ਦੀ ਸੇਵਾ ਕਰਦੇ ਰਹੇ। ਬੜੇ ਸੇਵਕ ਸੁਭਾਅ ਅਤੇ ਸਫਾ ਦਿਲ ਸੀ ਗੋਬਿੰਦ ਲੋਕ। ਦੇਵੀ ਲਾਲ ਆਇਆ ਸਤਿਗੁਰ ਜੀ ਪਾਸ ਜੀਵਨ ਨਗਰ। ਇੱਕ ਦਿਨ ਦੇਵੀ ਲਾਲ ਨਾਲ ਸਰਦਾਰ ਰਾਮ ਸਿੰਘ, ਜੋ ਖੈਰਪੁਰ ਰਹਿੰਦਾ ਸੀ, ਲੈਲਪੁਰ ਦੇ 27 ਚੱਕ ਦਾ ਭਾਈ ਕਹਾਉਂਦਾ ਆਏ। ਬਾਹਰੋਂ ਸਿੱਖ ਜਾ ਦੱਸਿਆ ਤਾਂ ਸਤਿਗੁਰੂ ਜੀ ਕਿਹਾ, ਜਲ ਪ੍ਰਸ਼ਾਦ ਛਕਾਓ ਅਤੇ ਕਵੋ ਹਾਲੇ ਨਹੀਂ, ਸਹਿਜ ਨਾਲ ਬਾਹਰ ਆਵਾਂਗੇ ਕੋਠੀਓਂ। ਦੇਵੀ ਲਾਲ ਅਤੇ ਰਾਮ ਸਿੰਘ ਨੇ ਛਕਿਆ ਵੀ ਕੁਝ ਨਾ, ਤੇ ਕਾਰ ਤੇ ਚੜੇ ਚੜੇ ਹੀ ਸਰਸੇ ਨੂੰ ਮੁੜ ਗਏ। ਸਤਿਗੁਰੂ ਜੀ ਨੂੰ ਦੇਵੀ ਲਾਲ ਇੱਕ ਦਿਨ ਫੇਰ ਵੀ ਸਰਸੇ ਮਿਲਿਆ। ਸਤਿਗੁਰਾਂ ਨੂੰ ਕਿਹੋ ਸੂ, ਤੁਸਾਂ ਮੇਰੀ ਮਦਦ ਕਰਨੀ। ਮੈਂ ਇੱਕ ਦਿਨ ਕੋਠੀ ਵੀ ਆਪ ਪਾਸ ਗਿਆ ਸਾਂ, ਪਰ ਕਾਲੀ ਬਾਹਲੀ ਕਾਰਨ ਆਪ ਦੇ ਬਿਨ ਮਿਲਿਆ ਮੁੜ ਆਇਆ ਸਾਂ। ਸਤਿਗੁਰੂ ਜੀ ਉਸ ਨੂੰ ਤੇ ਕੋਈ ਉੱਤਰ ਨਾ ਦਿੱਤਾ, ਪਰ ਹੋਰ ਉਸਦੇ ਸਾਥੀਆਂ ਨੂੰ ਸਹਿਜੇ ਜਿਹੇ ਕਿਹੋ ਨੇ, ਦੇਵੀ ਲਾਲ ਨੂੰ ਮੈਂ ਤੁਰਕਾਂ ਦੇ ਬੁੱਚੜਖਾਨਾ ਸਾਥੋਂ ਮੰਗਣ ਦੇ ਵੇਲੇ ਤੋਂ ਜਾਣਦਾ ਹਾਂ। ਇੰਨੀ ਦਿਨੀ ਬਾਬਾ ਜੀ ਛੋਟੇ ਨਾਭੇ ਵਾਲੀ ਬੀੜ ਦੇ ਕੰਮ ਵੱਲ ਰੁੱਝੇ ਰਹਿੰਦੇ ਸੀ, ਕਿਉਂਕਿ ਸਰਕਾਰੀ ਲੋਕ ਦੁਆਲੇ ਦੇ ਪਿੰਡਾਂ ਨੂੰ ਸ਼ਹਿ ਦੇ ਖਹਿ ਵਧਾ ਨਾਮਧਾਰੀਆਂ ਨੂੰ ਤੰਗ ਕਰਦੇ ਸੀ। ਕਿਵੇਂ ਬੀੜ ਛੱਡ ਜਾਣ ਤੇ ਸਤਿਗੁਰੂ ਜੀ ਚਾਹੁੰਦੇ ਸੀ ਜਦੋਂ ਤੱਕ ਕਾਗਜ਼ਾਂ ਤੋਂ ਕਾਨੂੰਨੀ ਫੈਸਲਾ ਨਹੀਂ ਹੁੰਦਾ ਡਟਿਆ ਜਾਵੇ। ਸਤਿਗੁਰੂ ਜੀ ਮਹਾਰਾਜ ਨਿਹਾਲ ਸਿੰਘ ਜੀ ਨੂੰ ਦਿੱਲੀ ਮਿਲ ਕਿਹਾ, ਜੋ ਕੁਝ ਆਪ ਅੱਗੇ ਕਰ ਚੁੱਕੇ ਹੋ ਸੋ ਹੋਇਆ, ਪਰ ਸਾਡੇ ਨਗਰਾਂ ਵਿੱਚ ਤੁਸਾਂ ਆਪ ਨਾ ਆਉਣਾ, ਕਿਉਂਕਿ ਜੇ ਸੁਨੇਹੀ ਮਨਾਂ ਵਿੱਚ ਗਿਲਾਨ ਆਈ ਬਾਅਦ ਸਾਹਮੇ ਹੋਣ, ਝਗੜਨ ਤਾਂ ਕਦੇ ਮਿਲਣ ਜੋਗੇ ਨਹੀਂ ਰਹਿ ਜਾਂਦੇ। ਮਹਾਰਾਜ ਜੀ ਕੁਝ ਉੱਤਰ ਨਾ ਦਿੱਤਾ ਵੱਡੇ ਬਾਬਾ ਜੀ ਨੂੰ। ਸਤਿਗੁਰੂ ਜੀ ਜੀਵਨ ਨਗਰੋਂ 14 ਮੱਘਰ ਨੂੰ ਸਭ ਸਰਸੇ ਦਿੱਲੀ ਆਦਿ ਦਾ ਹਾਲ ਵੱਡੇ ਬਾਬਾ ਜੀ ਨੂੰ ਦੱਸ ਕੇ ਕਿਹਾ ਕਿ ਪਾਣੀ ਨਹਿਰੀ ਸਿੱਖਾਂ ਦੇ ਖੇਤਾਂ ਨੂੰ ਜ਼ਰੂਰ ਲੱਗੇ, ਭਾਵੇਂ ਆਪਣੇ ਰਹਿ ਜਾਣ, ਕਿਉਂਕਿ ਸਿੱਖਾਂ ਦੀ ਸੌਣੀ ਨਹੀਂ ਹੱਛੀ ਹੋਈ ਹਾੜੀ ਤੇ ਹੋ ਜਾਵੇ। ਕੁਝ ਦਿਨ ਨਹਿਰ ਦੇ ਵਿੱਚ ਪਾਣੀ ਆਇਆ ਤੇ ਬਾਬਾ ਜੀ ਸਭ ਆਪਣੇ ਵਸਾਏ ਪਿੰਡਾਂ ਵਿੱਚ ਆਪ ਸਿਰ ਤੇ ਹੋ ਕੇ ਸਿੱਖਾਂ ਦੀ ਖੇਤੀ ਪਾਣੀ ਲਵਾਇਆ। ਪੰਡਿਤ ਨਹਿਰੂ ਦੀ ਸਰਸੇ ਆਮਦ। ਸਤਿਗੁਰੂ ਜੀ ਦੌਰੇ ਵਿੱਚੋਂ ਜੀਵਨ ਨਗਰ ਸੁਨੇਹਾ ਭੇਜਿਆ ਤੇ ਰੇਡੀਓ ਤੋਂ ਵੀ ਪਤਾ ਲੱਗਾ, ਜਵਾਹਰ ਲਾਲ ਨਹਿਰੂ ਅੱਠ ਪੋਹ ਜੀਵਨ ਨਗਰ ਸਰਸੇ ਵੱਲੋਂ ਆ ਹਵਾਈ ਜਹਾਜ਼ ਦੇ ਅੱਡੇ 'ਤੇ ਆਵੇਗਾ। ਸਭ ਸਿੱਖ ਸਫੈਦ ਬਾਣੇ ਵਿੱਚ ਸਵਾਗਤ ਲਈ ਉਮਾਹ ਰੱਖਣ, ਪਰ ਸਤਿਗੁਰੂ ਜੀ 6-7 ਪੋਹ ਦੀ ਵਿਚਾਲੀ ਰਾਤੇ ਸਮੇਤ ਸਰਦਾਰ ਤੇਜਾ ਸਿੰਘ ਜੀ ਮਹਾਰਾਜ ਨਿਹਾਲ ਸਿੰਘ ਜੀ ਦੇ ਜੀਵਨ ਨਗਰ ਆਏ ਤੇ ਦੱਸਿਆ, ਹਵਾਈ ਅੱਡੇ 'ਤੇ ਨਹਿਰੂ ਉੱਤਰ ਸਰਸੇ ਹੀ ਪੁੱਜੇਗਾ, ਸਿੱਖ ਉੱਥੇ ਹੀ ਨਾਮਧਾਰੀ ਬਾਣੇ ਵਿੱਚ ਪੁੱਜਣ। ਜੀਵਨ ਨਗਰ ਸਤਿਗੁਰੂ ਜੀ ਮਹਾਰਾਜ ਜੀ ਨੂੰ ਇੱਕ ਸਿੱਖ ਦੇ ਕੰਮ ਦੀ ਸਿਫਾਰਿਸ਼ ਕੀਤੀ ਤੇ ਕਿਹਾ, ਜੋ ਇਸ ਦੇ ਸੰਬੰਧੀ ਹਨ ਉਹਨਾਂ ਨੂੰ ਕਹਿਣਾ ਕੱਛਾਂ ਪਵਾ ਲਵੇ। ਮਹਾਰਾਜ ਜੀ ਉੱਤਰ ਦਿੱਤਾ, ਉਹ ਧਰਮ ਦਾ ਕੰਮ ਹੈ ਕੱਛਾਂ ਪਵਾਉਣ ਦਾ, ਸੋ ਆਪ ਜਾਣੋ ਤੇ ਜੋ ਕਰਮ ਜਗਤ ਕਾਰਦਾ ਹੈ ਉਹ ਮੈਂ ਕਰਾਂਗਾ। ਅੱਠ ਪੋ ਡੱਬ ਵਾਲੀ ਨੂੰ ਜਾਂਦੀ ਸੜਕ ਤੇ ਜਵਾਹਰ ਲਾਲ 7:09 ਦੇ ਹਵਾਈ ਜਹਾਜ਼ ਤੋਂ ਉਤਰਿਆ। ਸਾਥ ਪ੍ਰਤਾਪ ਸਿੰਘ ਕੈਰੋਂ ਤੇ ਇੱਕ ਕੇਸ ਕੱਟੀ ਇਸਤਰੀ ਸੀ। ਸਵਾਗਤ ਵਜੋਂ ਸਤਿਗੁਰੂ ਜੀ ਅੱਗੇ ਹੋ ਉਸਦੇ ਗਲੇ ਮਾਲਾ ਉਨ ਦੀ ਪਹਿਰਾਈ। ਜਵਾਹਰ ਲਾਲ ਸਿਰ ਨੀਵਾਂ ਕਰ ਮਾਲਾ ਪਵਾ ਹੱਥ ਜੋੜੇ ਤੇ ਸਭ ਨੂੰ ਸੀਸ ਨਵਾਇਆ ਤੇ ਆਪਣੀ ਕਾਰ ਤੇ ਸੱਜੇ ਪਾਸੇ ਸਤਿਗੁਰੂ ਜੀ ਨੂੰ ਬੈਠਾ ਸਰਸੇ ਕਿਲੇ ਤੋਂ ਲਹਿੰਦੇ ਡਾਕਖਾਨੇ ਕੋਲ ਬਣੇ ਥਾਂ ਤੇ ਆ ਉਤਰੇ। ਲਾਊਡ ਸਪੀਕਰ ਸੋਹੇ ਖੜੋ ਨਹਿਰੂ ਕੁਝ ਮਿੰਟ ਬੋਲਿਆ, ਕਮਿਊਨਿਸਟ ਸੋਸ਼ਲਿਸਟ ਤੇ ਅਕਾਲੀ ਰੌਲਾ ਪਾਉਣਾ ਚਾਹੁੰਦੇ ਸੀ, ਪਰ ਪੁਲਿਸ ਨੇ ਪਰੇ ਹੀ ਤੇ ਪਹਿਲੋਂ ਹੀ ਸਾਮਾ ਕਰ ਰੋਕੀ ਰੱਖੇ ਸੀ। ਜਿਵੇਂ ਸਰਸੇ ਦੇ ਹਾਕਮਾਂ ਗੁਰੂ ਕੇ ਹਵਾਈ ਜਹਾਜ਼ ਦੇ ਅੱਡੇ ਤੇ ਜੀਵਨ ਨਗਰੋਂ ਆਉਣੋਂ ਈਰਖਾ ਕਾਰਨ ਰੋਕਿਆ ਸੀ ਕਿ ਵਡਿਆਈ ਗੁਰੂ ਕੀ ਵਧੇਗੀ, ਉੱਥੇ ਗਿਆਂ ਤੇ ਬਦਨਾਮੀ ਸਾਡੀ ਹੋਵੇਗੀ, ਰਾਹ ਭੈੜਾ ਹੈ ਧੂੜ ਧਰੱਕਿਆਂ ਵਾਲਾ। ਸਰਸੇ ਦੇ ਹਿੰਦੂਆਂ ਸਿੱਖਾਂ ਦੇ ਭੀ ਅੰਗੂਠੇ ਲਵਾ ਨਹਿਰੂ ਜੀ ਨੂੰ ਅਰਜ਼ੀ ਪੇਸ਼ ਕੀਤੀ ਕਿ ਗਊ ਵੱਧ ਬੰਦ ਹੋਵੇ। ਉਸ ਉੱਤਰ ਦਿੱਤਾ, ਇਹ ਰਾਜ ਵਿਧਾਨ ਸਭਾ ਦਾ ਕੰਮ ਹੈ, ਮੇਰਾ ਨਹੀਂ ਇਕੱਲੇ ਦਾ। ਸਿਆਸੀ ਲੋਕਾਂ ਦਾ ਮਿਲਣਾ। ਸਤਿਗੁਰੂ ਜੀ ਭੈਣੀ ਸਾਹਿਬ ਤੇ ਦੌਰੇ ਵੱਲੋਂ ਉਹ ਜੋ ਵਿੱਚੇ ਛੱਡ ਆਏ ਸੀ ਸ੍ਰੀ ਜੀਵਨ ਨਗਰ ਆਏ ਤੇ 13 ਪੋਹ ਸਤਿਗੁਰੂ ਜੀ ਪਾਸ ਜੀਵਨ ਨਗਰ ਢੁੱਡੀਆਂ ਦੇ ਠਾਕੁਰ ਮਾਧੋ ਸਿੰਘ ਜੀ, ਸਰਦਾਰ ਤੇਜਾ ਸਿੰਘ ਸਰਸੇ ਵਾਲੇ, ਸ਼ਿਵਕਰਨ ਚੁਟਾਲੇ ਵਾਲਾ, ਰਾਮ ਸਿੰਘ ਬਾਲਾਸਰ ਵਾਲਾ ਤੇ ਗੰਗਾ ਬਿਸ਼ਨ ਵਕੀਲ ਸਰਸੇ ਦਾ ਆਏ, ਕਿਉਂਕਿ ਸ਼ਿਵਕਰਨ ਇਹ ਵੀ ਕਿਹਾ ਸੀ, ਤੁਸੀਂ ਸਤਿਗੁਰੂ ਆਪਣਾ ਬੰਦਾ ਖਿਲਾਰੋ, ਮੈਂ 50,000 ਰੁਪਏ ਤੇ ਵੋਟਾਂ ਵੀ ਆਪਣੇ ਪੱਖ ਦੀਆਂ ਉਸ ਨੂੰ ਦਿਆਂਗਾ। ਸ਼ਿਵਕਰਨ ਆਜ਼ਾਦ ਤੌਰ 'ਤੇ ਪੰਜਾਬ ਵਿਧਾਨ ਸਭਾ ਦੀ ਸੀਟ 'ਤੇ ਨਾਮ ਦਿੱਤਾ ਸੀ। ਸਤਿਗੁਰੂ ਜੀ ਠਾਕੁਰ ਮਾਧੋ ਸਿੰਘ ਅਤੇ ਸ਼ਿਵਕਰਨ ਜੀ ਨੂੰ ਕਿਹਾ, ਮੈਂ ਅੱਗੇ ਵੀ ਤੈਨੂੰ ਹਾਂ ਕੀਤੀ ਹੋਈ ਹੈ ਅਤੇ ਹੁਣ ਵੀ ਹਾਂ ਹੀ ਹੈ, ਪਰ ਉੱਧਰ ਮਹਾਰਾਜ ਨਿਹਾਲ ਸਿੰਘ ਜੀ ਅਤੇ ਸਰਦਾਰ ਆਤਮਾ ਸਿੰਘ ਜੀ ਹਨ, ਜੇ ਉਹ ਚਾਹੁਣ ਤਾਂ ਤੁਸਾਂ ਉੱਪਰਲੀ ਸ਼ੀਟ ਦੇ ਵੋਟ ਸਰਦਾਰ ਆਤਮਾ ਸਿੰਘ ਨੂੰ ਪਾਉਣੇ ਹੋਣਗੇ। ਸਤਿਗੁਰੂ ਜੀ ਨੂੰ ਠਾਕੁਰ ਮਾਧੋ ਸਿੰਘ ਜੀ ਨੇ ਇੱਕ ਸਤੀ ਦੀ ਸੱਜਰੀ ਵਾਰਤਾ ਹੋਈ ਨਿਭੀ ਸੁਣਾਈ ਇਸੇ ਦਿਨ। ਸਤੀ ਦੀ ਵਾਰਤਾ, ਠਾਕੁਰ ਮਾਧੋ ਸਿੰਘ ਦੱਸਿਆ, ਇਸੇ ਸਾਲ 2008 ਬਿਕਰਮੀ ਅੱਸੂ ਵਧੀ 13 ਨੂੰ ਜੈਪੁਰ ਰਿਆਸਤ 'ਚ ਖੰਡੇਲ ਪਿੰਡ ਠਾਕੁਰ ਜੈ ਸਿੰਘ ਦੀ ਸੁਪਤਨੀ ਜੈਤ ਕੰਵਰ ਨੇ ਬਿਮਾਰ ਪਏ ਪਤੀ ਦੇ 4 ਦਿਨ ਚੜ੍ਹਨ ਤੋਂ ਪਹਿਲੋਂ ਦੱਸ ਦਿੱਤਾ ਕਿ ਇਹ ਚੜ੍ਹ ਜਾਣਗੇ, ਮੈਂ ਸਾਥ ਇਹਨਾਂ ਦੇ ਸਤੀ ਹੋਵਾਂਗੀ। ਜਦ ਉਹ ਪ੍ਰਾਣ ਤਿਆਗ ਗਏ ਤਾਂ ਜੈਤ ਕੰਵਰ ਨੇ ਸੰਦੂਕ ਵਿੱਚੋਂ ਕੱਢ ਵਿਆਹ ਦੀ ਵਰੀ ਵਾਲੇ ਵਸਤਰ ਅਤੇ ਗਹਿਣੇ ਪਹਿਣ ਲਏ। ਉਸ ਦੇ ਸੁਤੇਲੇ ਪੁੱਤਰ ਨੇ ਪਾਸ ਜਾ ਹੱਥ ਜੋੜ ਕਿਹਾ, ਮਾਤਾ ਮੈਂ ਤੇਰੇ ਪੁੱਤਰ ਦੇ ਨਾਮ ਸਭ ਜਾਇਦਾਦ ਦੇ ਹੱਕ ਲਿਖ ਦਿੰਦਾ ਹਾਂ, ਤੂੰ ਮੇਰੇ ਪਿਤਾ ਆਪਣੇ ਪਤੀ ਜੀ ਦੇ ਸਾਥ ਸਤੀ ਹੋਣਾ ਤਿਆਗ ਦੇ। ਸਤੀ ਕਿਹਾ, ਮੈਨੂੰ ਤੁਸੀਂ ਇੱਕੋ ਜਿਹੇ ਹੋ, ਮੈਂ ਦੁਨੀਆਂ ਦੇ ਕਿਸੇ ਦੁੱਖੋਂ ਨਹੀਂ ਆਪਣੇ ਧਰਮ ਲਈ ਸਤੀ ਹੋਣਾ ਹੈ। ਸਭ ਜ਼ਿਲ੍ਹੇ ਰਿਆਸਤ 'ਚ ਖਬਰ ਫਿਰ ਗਈ, ਥਾਣੇਦਾਰ ਅਤੇ ਹੋਰ ਹਾਕਮਾਂ ਵੀ ਆ ਰੋਕਣਾ ਚਾਹਿਆ, ਪਰ ਜੈਤ ਕੰਵਰ ਨਾ ਰੁਕੀ ਅਤੇ ਬਵਾਨ ਤਿਆਰ ਹੋ ਚੁਣੀ ਚਿਖਾ ਵੱਲ ਟੁਰੀ ਅਤੇ ਰਾਹੇ ਆਏ ਮੰਦਿਰ ਦੀ ਮੂਰਤੀ ਨੂੰ ਉਹ ਮੱਥਾ ਟੇਕਣ ਲੱਗੀ ਤਾਂ ਮੂਰਤੀ ਦਾ ਮੁਕਟ ਝੜ ਉਸਦੇ ਪੈਰਾਂ ਵਿੱਚ ਆ ਪਿਆ ਅਤੇ ਸਤੀ ਧਰਮ ਦੇ ਰਿਵਾਜ ਅਨੁਸਾਰ ਜੋ ਸਾਥ ਘੋੜਾ ਸ਼ਿੰਗਾਰਿਆ ਹੋਇਆ ਜਾ ਰਿਹਾ ਸੀ ਉਸ ਦੇ ਮੱਥੇ 'ਚ ਉੱਪਰੋਂ ਤਲੇ ਨੂੰ ਉਂਗਲਾਂ ਦੇ ਨਾਲ ਲੀਕ ਮਾਰੀ। ਘੋੜੇ ਦੇ ਮੱਥੇ ਦੇ ਵਾਲ ਉਂਗਲੀ ਦੇ ਸੇਕ ਨਾਲ ਹੀ ਸੜਦੇ ਗਏ ਅਤੇ ਤਲਿਓਂ ਮਾਸ ਨਿਕਲਦਾ ਗਿਆ। ਜੋ ਜੋ ਉਸਨੂੰ ਰੋਕਣਾ ਚਾਹੁੰਦਾ ਸੀ ਸੋ ਵੇਲੇ ਸਿਰ ਕੋਈ ਸ਼ਮਸ਼ਾਨ ਵਿੱਚ ਪੁੱਜ ਹੀ ਨਾ ਸਕਿਆ। ਕਿਸੇ ਦੇ ਪੇਟ ਦਰਦ ਹੋ ਰੁਕਿਆ, ਕਿਸੇ ਦੀ ਕਾਰ ਰਾਹੇ ਵਿਗੜ ਗਈ ਅਤੇ ਕਿਸੇ ਨੂੰ ਕੋਲ ਗਿਆ ਸਤੀ ਤੋਂ ਭੈ ਵਿਆਪਿਆ ਰਿਹਾ। ਅੰਤ ਸਤੀ ਚਿਖਾ ਦੇ ਪਤੀ ਦਾ ਸੀਸ ਆਪਣੇ ਚੌਂਕੜੇ ਵਿੱਚ ਰੱਖ ਬੈਠੀ ਅਤੇ ਧਰਮ ਦੇ ਬਚਨ ਕਰਨ ਲੱਗੀ। ਰਾਮ ਰਾਮ ਜਪਦੀ ਚਿਖਾ ਬਾਲਦੀ 'ਚ ਬੈਠੀ ਤਾਂ ਜਦ ਸਰੀਰ ਜਲਣ ਲੱਗਾ ਤਾਂ ਆਪਣੇ ਸਰੀਰ ਤੋਂ ਮਾਸ ਲਾਹ ਆਪਣੇ ਹੱਥਾਂ ਨਾਲ ਜਿਵੇਂ ਮੋਮ ਢਲੀ ਹੋਈ ਹੁੰਦੀ ਏ ਪਤੀ ਦੇ ਸਰੀਰ 'ਤੇ ਹੋਮ ਦਿੰਦੀ ਰਹੀ ਅਤੇ ਕੋਈ ਔਖ ਸੇਕ ਕਾਂਬਾ ਨਾ ਜਨਾਇਆ। ਠਾਕੁਰ ਮਾਧੋ ਸਿੰਘ ਜੀ ਦੱਸਿਆ, ਉਸ ਸਤੀ ਦੇ ਸੁਤੇਲੇ ਪੁੱਤਰ ਮੈਨੂੰ ਦੱਸਿਆ ਸੀ, ਮੈਂ ਜਿਸ ਤੋਂ ਉਚੇਚਾ ਸਤੀ ਦੀ ਵਾਰਤਾ ਪੁੱਛਣ ਗਿਆ ਸਾਂ, ਉਸ ਇਹ ਵੀ ਦੱਸਿਆ ਕਿ ਮੈਂ ਮੁੱਢ ਤੋਂ ਆਰੀਆ ਸਮਾਜੀ ਖਿਆਲ ਰੱਖਦਾ, ਐਸੇ ਸਤੀ ਧਰਮ 'ਤੇ ਕਰਾਮਾਤੀ ਕੁਦਰਤੀ ਕ੍ਰਿਸ਼ਮਿਆਂ ਨੂੰ ਨਹੀਂ ਮੰਨਦਾ ਸਾਂ, ਪਰ ਉਸ ਸਤੀ ਦੇ ਦੇਖੇ ਕਾਰਨਾਮਿਆਂ ਤੋਂ ਮੈਂ ਪ੍ਰਭਾਵਿਤ ਹੋ ਹੁਣ ਸਨਾਤਨ ਧਰਮੀ ਹੋ ਗਿਆ ਹਾਂ ਅਤੇ ਉਸ ਸਤੀ ਸਿਆਣਿਆਂ ਦੇ ਪੁੱਛਣ 'ਤੇ ਕਿ ਇਹ ਰਾਜ ਕਿੰਨਾ ਚਿਰ ਅਤੇ ਕੈਸਾ ਰਹੇਗਾ ਕਿਹਾ ਸੀ, ਇਸ ਦੇ ਜਾਣ ਰਹਿਣ ਦੀ ਗਤੀ ਤਾਂ ਪਰਮੇਸ਼ੁਰ ਜਾਣੇ, ਪਰ ਇਹ ਸਨਾਤਨ ਧਰਮ ਦਾ ਅਤੇ ਗਊ ਗਰੀਬ ਦਾ ਵਿਰੋਧੀ ਅਤੇ ਮਾਇਆਧਾਰੀਆਂ ਅਤੇ ਵਿਦੇਸ਼ੀਆਂ ਦਾ ਪੱਖੀ ਅਤੇ ਬਦਨਾਮ ਹੀ ਰਹੇਗਾ। ਇਹ ਠਾਕੁਰੂ ਮਾਧੋ ਸਿੰਘ ਜੀ ਅੱਗੇ ਵੀ ਸਤਿਗੁਰੂ ਜੀ ਪਾਸ ਕਦੇ ਕਦੇ ਆਉਂਦਾ, ਸੰਤ ਮਤ ਵਾਲਾ ਅਤੇ ਸਤਵਾਦੀ ਪੁਰਸ਼ ਹੈ। ਜਿੰਦਾ ਸਤੀ। ਸਤਿਗੁਰੂ ਜੀ ਠਾਕੁਰ ਮਾਧੋ ਸਿੰਘ ਜੀ ਨੂੰ ਕਿਹਾ ਕਿ ਜਿੰਦਾ ਸਤੀ ਦੀ ਵਾਰਤਾ ਮੈਂ ਆਪ ਨੂੰ ਸੁਣਾਉਂਦਾ ਹਾਂ, ਲਖਨਊ ਵਿੱਚ ਹੈ। ਉਸ ਬੀਬੀ ਦਾ ਨਾਮ ਪੇਸੋ ਹੈ। ਉਸ ਦੇ ਪਤੀ ਦੀ ਬਾਂਹ ਕਿਸੇ ਵਜ੍ਹਾ ਕੱਟੀ ਗਈ ਹੈ ਅਤੇ ਬੀਬੀ ਮਸ਼ੀਨ ਚਲਾ ਟੱਬਰ ਦਾ ਗੁਜ਼ਾਰਾ ਕਰਦੀ ਹੈ। ਪਤੀ ਦਾ ਸੁਭਾਅ ਭੈੜਾ ਹੈ ਪਰ ਬੀਬੀ ਸਭ ਔਖ ਜਰੀ ਜਾਂਦੀ ਹੈ। ਅਸੀਂ ਉਸ ਤੋਂ ਭੇਟਾ ਕਦੇ ਨਹੀਂ ਲੈਂਦੇ, ਪਰ ਉਹ ਬੀਬੀ ਚੋਰੀ ਲੰਗਰ ਵਿੱਚ ਆਟਾ ਪਾ ਜਾਂਦੀ ਹੈ ਅਤੇ ਜੋ ਤੁਲਸੀ ਜੀ ਲਿਖਿਆ ਹੈ, ਬਿਰਧ ਰੋਗ ਵਸ ਜੜ ਧਾਨ ਹੀਨਾ, ਅੰਧ ਬਦਰ ਕ੍ਰੋਧੀ ਅਤ ਦੀਨਾ, ਐਸੇ ਪਤ ਕਰਦੀ ਏ ਅਪਮਾਨਾ, ਨਾਰ ਪਾਵ ਜਮਪੁਰ ਦੁੱਖ ਨਾਨਾ, ਦੇ ਦੋਸ਼ ਤੋਂ ਬਚੀ ਰਹਿੰਦੀ ਹੈ, ਕਦੀ ਪਤੀ ਦੀ ਬੇਅਦਬੀ ਨਹੀਂ ਕਰਦੀ। ਇਹ ਦੋਵੇਂ ਸਾਖੀਆਂ ਸੁਣ ਇੱਕ ਸਿੱਖ ਕਿਹਾ, ਗੁਰਮਤ ਵਿੱਚ ਤੇ ਮੜੇ ਨਾਲ ਸੜਨਾ ਉੱਤਮ ਨਹੀਂ ਮੰਨਿਆ, ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਗੁਰੂ ਸਾਹਿਬ ਭੀ ਸੋ ਸਤੀਆਂ ਜਾਣੀਆਂ ਨੇ, ਸੀਲ ਸੰਤੋਖ ਰਹਨ ਕਹਿ ਪ੍ਰਵਾਨ ਭੀ ਕੀਤੀ ਹੈ, ਕੰਤਾਂ ਨਾਲ ਮਹੇਲੀਆ ਸੇਤੀ ਅੱਗ ਜਲਾ ਹੈ। ਜੇ ਜਾਣ ਹੈ ਪੇਰੇ ਆਪਣਾ ਤਾਂ ਤਨ ਦੁੱਖ ਸਹਾ ਹੈ। ਤਾਂ ਉਸ ਸਿੱਖ ਕਿਹਾ, ਸਤੀ ਵਿੱਚ ਐਸੀ ਜਰਨ ਸ਼ਕਤੀ ਕਿਵੇਂ ਆ ਜਾਂਦੀ ਹੈ? ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਜਦ ਪ੍ਰੀਤ ਤੇ ਪ੍ਰਤੀਤ ਪੂਰੀ ਪ੍ਰਬਲ ਹੋ ਬੁੱਧੀ ਤੇ ਛਾ ਜਾਏ ਤਾਂ ਉਸ ਰਸ ਵਿੱਚ ਮਗਨ ਹੋਇਆ ਸਰੀਰਕ ਪੀੜ ਸੇਕ ਪਾਉਂਦੇ ਹੀ ਨਹੀਂ। ਵੇਖ ਸੰਜਾਂਦੇ ਦੀ ਬੀਬੀ ਹਵਨ ਕਰਦਿਆਂ ਬਾਂਹ ਹੀ ਜਾਲ ਲਈ, ਦੁੱਖ ਵੀ ਨਾ ਮੰਨਿਆ ਤੇ ਹੁਣ ਤੱਕ ਇੱਕ ਬਾਹੇ ਸੋਧ ਨਿਭਾ ਰਹੀ ਹੈ। ਇਸੇ ਧਰਮ ਦ੍ਰਿੜਤਾ ਨਾਲ ਗੁਰੂ ਤੇਗ ਬਹਾਦਰ ਜੀ ਔਰੰਗੇ ਨੂੰ ਉੱਤਰ ਭਣਿਓ, ਹਮ ਧਰਮ ਹੈ ਹਿੰਦੂ, ਅਤ ਪ੍ਰਿਯ ਕੋ ਕਿਮ ਕਰਹਿ ਨਿਕੰਦੂ। ਤੇ ਭਾਈ ਮਣੀ ਸਿੰਘ ਜੀ ਅੰਗ ਅੰਗ ਕਟਾ, ਦਾਰੂ ਸਿੰਘ ਜੀ ਨੇ ਖੋਪਰੀ ਲੁਹਾ ਲਈ ਤੇ ਸ਼ਹੀਦਾਂ ਫਾਹੇ ਗਲੀ ਆਪ ਜਾ ਪਾਏ ਸੀ ਅੰਮ੍ਰਿਤਸਰ। ਨਹੀਂ ਤੇ ਜਗਤ ਮਤ ਤਾਂ ਇਸ ਤਰ੍ਹਾਂ ਹੈ, ਜੱਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜੰਮ ਪਕੜੈ ਲੈ ਜਾਏ ਜੀਓ ਵਾਲੀ ਵਿਚਾਰ ਹੀ ਰੱਖਦਾ ਹੈ। ਸਤਿਗੁਰੂ ਜੀ ਦੇ ਦਿੱਲੀ ਗਿਆ ਹੋਰ ਤੇ ਕਈ ਗੱਲਾਂ ਹੋਈਆਂ, ਪਰ ਵੋਟਾਂ ਵਾਲੀ ਗੱਲ ਨਾ ਮਹਾਰਾਜ ਜੀ ਛੇੜੀ ਨਾ ਸਤਿਗੁਰੂ ਜੀ। ਸਭ ਨਗਰਾਂ ਨਾਮਧਾਰੀਆਂ ਦਿਆਂ ਵਿੱਚ ਸੁਣੀ ਗਈ ਕਿ ਵੋਟ ਤਾਂ ਸ਼ਿਵ ਕਰਨ ਨੂੰ ਹੀ ਦੇਣੇ ਹਨ, ਪਰ ਜੇ ਮਹਾਰਾਜ ਨਿਹਾਲ ਸਿੰਘ ਜੀ ਆ ਗਏ ਤਾਂ ਪਤਾ ਨਹੀਂ ਕੀ ਬਣੇ। ਵੱਡੇ ਬਾਬਾ ਜੀ ਕਿਹਾ, ਜੀਵਨ ਨਗਰ 22 ਪੋ ਸ਼ਿਵ ਕਰਨ ਦੀ ਕਾਰ ਤੇ ਸੰਤ ਨਗਰੋਂ ਮੋਹਤਬਰ ਪੁੱਜੇ, ਜਿਨ੍ਹਾਂ ਦੇ ਵਿੱਚ ਹੀ ਮੈਂ ਵੀ ਸਾਂ। ਤਾਂ ਪਾਲ ਬਾਅਦ ਹੀ ਮਹਾਰਾਜ ਨਿਹਾਲ ਸਿੰਘ ਜੀ ਵੀ ਜੀਵਨ ਨਗਰ ਪੁੱਜੇ। ਸਿੱਖ ਹੈਰਾਨ ਹੋਏ ਤੇ ਵੱਡੇ ਬਾਬਾ ਜੀ ਨੂੰ ਪੁੱਛਿਆ, ਹੁਣ ਆਪ ਦਾ ਕੀ ਹੁਕਮ ਹੈ? ਪਹਿਲਾ ਹੁਕਮ ਸ਼ਿਵ ਕਰਨ ਨੂੰ ਵੋਟ ਦੇਣੇ ਹਨ ਕਿ ਦੇਵੀ ਲਾਲ ਨੂੰ? ਬਾਬਾ ਜੀ ਕਿਹਾ ਕਿ ਉਹ ਹੁਕਮ ਹੁਣ ਪੁਰਾਣਾ ਹੋ ਗਿਆ, ਹੁਣ ਜਿਵੇਂ ਮਹਾਰਾਜ ਜੀ ਕਹਿਣ। ਮਹਾਰਾਜ ਜੀ ਸਭ ਸਿੱਖਾਂ ਦੇ ਚਿਹਰੇ ਹੈਰਾਨ ਹੋਏ ਤੇ ਅਸਮੰਜਸ ਵਿੱਚ ਪੈ ਗਏ। ਵੇਖ ਕਿਹਾ, ਮੈਂ ਤੁਹਾਡੇ ਥਾਂ ਸਤਿਗੁਰਾਂ ਤੋਂ ਮੂੰਹ ਕਾਲਾ ਕਰ ਬਖਸ਼ਾ ਲਵਾਂਗਾ, ਪਰ ਜਿਸ ਉੱਪਰਲੀ ਸ਼ੀਟ ਤੇ ਸਰਦਾਰ ਆਤਮਾ ਸਿੰਘ ਖੜਾ ਹੈ ਉਹ ਤਾਂ ਕਾਮਯਾਬ ਹੁੰਦਾ ਹੈ ਜੇ ਦੇਵੀ ਲਾਲ ਨੂੰ ਵੋਟ ਦਈਏ, ਤੇ ਅਸਾਂ ਸਰਦਾਰ ਜੀ ਨੂੰ ਕਾਮਯਾਬ ਕਰਨਾ ਹੈ ਤੇ ਕੱਲ੍ਹ ਵੋਟ ਕਿਰਪਾਲ ਪੱਟੀ ਮੌਜੂ ਖੇੜੇ ਬੰਗਲੇ ਪੈਣੇ ਹਨ। ਮਾਘ 2008 ਚੋਣ ਦੇ ਨਤੀਜੇ ਨਿਕਲੇ। ਸਰਦਾਰ ਆਤਮਾ ਸਿੰਘ ਤੇ ਦੇਵੀ ਲਾਲ ਦੂਜਿਆਂ ਤੋਂ ਵੱਧ ਵੋਟ ਲੈ ਪੱਕੇ ਹੋਏ। ਸਤਿਗੁਰ ਜੀ ਦਿੱਲੀ ਗਏ ਤਾਂ ਸਰਦਾਰ ਆਤਮਾ ਸਿੰਘ ਹਾਰ ਲੈ ਚਰਨੀ ਲੱਗਣ ਆਇਆ ਤਾਂ ਗੁੱਸੇ ਹੋਏ ਤੇ ਕਿਹਾ, ਤੂੰ ਮੇਰਾ ਵਚਨ ਭੰਗ ਕਰ MP ਬਣਿਆ ਹੈ, ਪਰੇ ਹੀ ਰਹੋ। ਸੰਤਾਲਾ ਸਿੰਘ ਜੀ ਨੂੰ ਦਿੱਲੀ ਹੀ ਸਤਿਗੁਰ ਜੀ ਸਿੱਖ ਭੇਜ ਸੱਦ ਲਿਆ। ਮੋਹਨ ਲਾਲ ਸੋਹਣ ਲਾਲ ਦੀ ਮਾਂ। ਵੱਡੇ ਬਾਬਾ ਜੀ ਤੇ ਸੰਤਾਂ ਸਮੇਤ ਸਤਿਗੁਰੂ ਜੀ 18 ਮਾਘ ਬਸੰਤ ਸਿਆਮ ਜਾ ਮਨਾਈ। ਜੀਵਨ ਨਗਰ ਤੇ ਪਾਸੇ ਦੇ ਸਿੱਖਾਂ ਦੀ ਚਿੰਤਾ ਵਧੀ ਕਿ ਸਾਨੂੰ ਹੁਣ ਖੌਰੇ ਕਦੋਂ ਸਤਿਗੁਰ ਜੀ ਤੇ ਦਰਸ਼ਨ ਹੋਣਗੇ। ਸਤਿਯੁਗ ਤੇ ਭੀ ਛਪਿਆ ਤੇ ਸੰਤ ਰਤਨ ਸਿੰਘ ਜੀ ਭੀ ਦੱਸਿਆ, ਜੀ ਵਕਤ ਮਿੱਥੇ ਤੋਂ 2 ਵਾਰੀ ਜਹਾਜ਼ ਨਾ ਸਿਆਮ ਚੱਲ ਸਕਿਆ, ਇੱਕ ਮਾਈ ਬਿਰਧ ਦਰਸ਼ਨ ਦੇ ਕੇ ਜਾਣਾ ਮੈਨੂੰ ਅਰਦਾਸੇ ਕਰਦੀ ਸੀ, ਉਸ ਨੂੰ ਸਤਿਗੁਰ ਜੀ ਦਰਸ਼ਨ ਦੇ ਕੇ ਹੀ ਤੁਰੇ ਵਾਪਸ ਅੱਡੇ ਤੋਂ ਸਿਆਮੋ। ਵਿਛੋੜੇ ਦੀ ਮਾਰ। ਸਿੱਖਾਂ ਦੇ ਦਿਲ ਉਦਾਸ ਹੋਏ, ਇੱਕ ਸੌਣੀ ਨਾ ਸੀ ਹੋਈ, ਵਰਖਾ ਘੱਟ ਹੋਣ ਕਾਰਨ ਪਸ਼ੂ ਪੱਠੇ ਪਾਣੀ ਖੁਣੋ ਜੰਗਲ ਤੇ ਗਲੀਆਂ ਵਿੱਚ ਰੋਲਦੇ ਮਰਦੇ ਸੀ। ਸਤਿਗੁਰ ਜੀ ਪੱਠਾ ਤੇ ਸਿੱਖਾਂ ਨੂੰ ਖੂਹਾਂ ਯੋਗ ਇੱਟਾਂ ਦੇਣ ਲਈ ਰੰਭਿਆ ਸੀ, ਪਰ ਸਤਿਗੁਰੂ ਜੀ ਜਦ ਦਰਸ਼ਨ ਦੇਣੋਂ ਵੀ ਘੱਟ ਗਏ ਤਾਂ ਸਗੋਂ ਸਿੱਖ ਹੋਰ ਉਦਾਸ ਹੋਏ। ਪਿਛਲੀ ਜਿਹੜੀ ਕਈ ਸਿੱਖ ਸਾਂਝੀ ਵਾਲੀ ਨਗਰੀ ਨਿਕਲ ਗਏ, ਉਨੀ ਦਿਨੀ 875 ਰੁਪਈਏ ਤਕਾਵੀ ਖੂਹ ਲਾਉਣ ਯੋਗ ਸਰਕਾਰੋਂ ਮਿਲਦੀ ਸੀ, ਪਰ ਇਹ ਇਲਾਕਾ ਪਛੜਿਆ। ਕਈ ਕਈ ਦਿਨ ਸਰਸੇ ਜਾਂ ਦਰਖਾਸਤਾਂ ਦੇ ਸਿੱਖਾਂ ਵੇਖਿਆ, ਕੋਈ ਸੁਣਦਾ ਹੀ ਨਾ। ਇਸੇ ਦੁੱਖ ਹੁੰਦਿਆਂ 10 ਫੱਗਣ ਮੀਂਹ ਹਨੇਰੀ ਗੜਾ ਪਿਆ, ਜੋ ਕਿਸੇ ਦੀ ਥੋੜ੍ਹੀ ਮਾੜੀ ਫਸਲ ਸੀ ਸੋ ਵੀ ਫਨਾਹ ਹੋ ਗਈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ ਤੋਂ ਵੀ ਵਧੇਰੇ ਠੋਕਰਾਂ ਸੱਟਾਂ ਮਾਰਾਂ ਖਾ ਸਿੱਖ ਜੋ ਟਿਕੇ ਰਹੇ ਤੇ ਇੱਟਾਂ ਦੀ ਹਿਰਸੋਂ ਆਪ ਖੂਹਾਂ ਦੇ ਪਾੜ ਪੁੱਟੇ ਪਾਣੀ 30-32 ਹੱਥੀਂ ਆਉਂਦਾ ਸੀ ਤੇ ਅਰਜਾਂ ਅਰਦਾਸੇ ਭਜਨ ਬਾਣੀ ਭੇਟਾ ਕਰਦੇ, ਹੇ ਸੱਚੇ ਪਾਤਸ਼ਾਹੋ ਸਹਾਈ ਹੋਵੋ, ਕੋਈ ਬਿਧ ਸਾਡੇ ਬਚਾਅ ਦੀ ਆਪ ਹੀ ਬਣਾਓ, ਸਾਨੂੰ ਕੁਝ ਨਹੀਂ ਸੁੱਝਦਾ। ਜੋ ਗ੍ਰੰਥ ਸਾਹਿਬ ਵਿੱਚ ਵਾਕ ਹੈ ਵਾਕੇ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੈ ਦੋਖ, ਸੋ ਵਰਤ ਰਿਹਾ ਸੀ। ਜਿਨ੍ਹਾਂ ਦੀ ਰੋਜੀ ਖਿਲਰੀ ਹੋਵੇ ਦਿਲ ਵੀ ਉਹਨਾਂ ਦਾ ਖਿਲਰਿਆ ਰਹਿੰਦਾ, ਤੇ ਵਿਛੋੜਾ ਸੁਣੇ ਦੁੱਖ ਭੀ ਭਾਰਾ ਦੁੱਖ ਲੱਗਾ ਹੋਇਆ ਸੀ। ਸਤਿਗੁਰੂ ਜੀ ਭੈਣੀ ਸਾਹਿਬ ਟੇਕ ਚਾਰ ਗ੍ਰੰਥ ਸਾਹਿਬ ਖੋਲ ਅਖੰਡ ਪਾਠ ਟੋਰ ਰੱਖੇ ਸੀ, ਤੇ ਕਦੇ ਕਦੇ ਕਹਿੰਦੇ ਕਸੂਰ ਤੇ ਮਹਾਰਾਜ ਨਿਹਾਲ ਸਿੰਘ ਜੀ ਤੇ ਸਰਦਾਰ ਸਾਹਿਬ ਦਾ ਏ, ਤੇ ਪੇਸ਼ ਮੇਰੇ ਤੇ ਉੱਧਰ ਦੀ ਸਾਧ ਸੰਗਤ ਦੇ ਪਿਆ ਹੈ। ਅੱਛਾ ਰਾਮ ਦੀ ਰਿਆ।